دوہرا سمے سدھار تیمن کر ہے بدل گیا.
جدو سدگرو گرو نانک ٹر سچے پاتشاہ جی مہاراج جی بہاد روپ چ بسردے ہاں اپنے نگر دیا گلیاں بازار کھیڈتے ہیں جہاں بھی ستگرو جی کے پاپ سروپ نو ویکتا سماپ گئی ہردے ستگر پرتی پریم جاگ مہاراجی مورت اتنی سندر ہے کہ سماوت کی ستگر کے پاپ سروپ نو ویکدا ان کے ہردے پریم کی امک پیدا ہو جاتی ہے. پریم کے ہردے بھر جاتے ہیں. وہ بار بار ستگرو گرو نانک صاحب جی کے درشن کرتے ہیں. پریم وسیقار ہوئے من ستے سنگ گرو نانک صاحب جی والے اس طرح کھیتے جاتے ہیں جیسے سینکڑے ندیاں ستے سنگ سمندر جا کے مل جاتی ہیں. سبھاوک کے سمندر جیسے ندیاں کا میل ہوتا ہے جہاں بھی ستگر کے پاپن سروپ نو ویکتا وہ من مہاراج جی ول آپ ہی کھچیا جا جی ندی سمندر ول کھچی چلی جاتی ہے. ادا درشن کرن والے من ستگرو جی پرتی کھچے جاتے ہیں.
چندر بدل آنند
کہہ دیے بھی جن لوگ نے انہوں نے اکھان چکور بن گئی نے اور ستگرو گرو نانک صاحب جی کا جہاں مکھ ہے وہ چندرما ہے جہاں چندرما نو چکور ٹکی جاتے ہیں ٹکی لا کے چند چکور پریت ہے لائے تار نہلے چک بھی سورج ہیت ہے لیکن ہون سکھالے لو قبل چل جانیا چڑ منہ وکھالے نار پتار پیار ہے ماں پت سنبھالے پیر مریتا پھر ہڑی کوئی نب ہے نالے کہتے اس طرح کی پریت اپنے آپ جاگ پی ہے. سکھا کے نیتر آم نگر نگر کے نواسیاں نیتر چکور بنے ہوئے ہیں اور جگت گرو گرو نانک صاحب جی کا مکھ منڈل وہ چندرما کے سمان ہے. اپنے نیترا روپی چکورا کا ایک ٹکی لا کے گرو مورت نو ویکتے
ہیں.
مکھ اس طرح کہہ رہی ہے جیسے سورج کا پرکاش ہوتا ہے. سورج کے تل مہاراج جی کا مکھ منڈل ہے. جیسے سورج کی لوگ کے پرکاش نو ویکھ کے کمل کے پھول کھڑتے ہیں ایسا نگر نواسیاں دے نیتر کملا دے سمان مکھ کملا دے سمان گردیو کے درشن کر کے کھڑتے ہیں. شکاری لوگ جب ہرن کا شکار کرتے ہیں تو کنڈا جہاں ہوتا انہوں کو بجاؤ وہی آواز سن کے ہرن اپنی خود خود بھول کے جتنے آواز سنی گی اسے آ کے آواز سن لگتے ہیں اور اپنا سر شکاری کو بھیٹ کر دیتا ہے. کیوں کیونکہ وہ کنڈے ویڑے خرید ہے. اسی طرح کہتے مہاراج جی نے مخار دن کے جڑے پوتر بچن نے نا وہ کنڈے ویڑے کی پانی آم نگر نواسی جہے نے مرغا کے سمان سننے واسطے کول آ جاتے ہیں. ستگر جیسے ہرن کنڈے ویڑے کی آواز سن کے لاگے چلا جاتا ہے ایسا جگت گرو گرو نانک صاحب جی کی جی شریش مرگل باڑی ہے انہوں سرون کرنے واسطے نگر نواسی مرغا کے سمان ستگرو جی کے کول آ کے کلو کے مہاراج جی کے بچن سنتے ہیں. ستگرو جی بال لیلا کر رہے ہیں. بالکا والی چیلی کا دش ستگرو جی برت رہے ہیں اور ستگرو جی نے یہو جی بال سروپ کا دھیان یا بال سرجا کی اس کتھا کا دھیان جہاں سکھ دھارن کریں گے انہوں کا ایک بھو ساگر تو پار اتارا ہو گیا. بھائی صاحب کہتے مہاراج جی کا یہ بال سروپ ہے بالک لیلا ہے بالک لیلا کا یہو جہا دھیان جہے گرسکھ دھارن کریں گے وہ اس بھو ساگر تو سنسار سمندر تو پار اتر گے.
چل لگے ساری دن ایسا
سما بیت دیا دیری نہیں لگتی. ਸਮਾਂ ਆਪਣੀ ਚਾਲ ਨਾਲ ਚੱਲਿਆ ਜਾਂਦਾ ਹੈ, ਸਮਾਂ ਬੀਤਿਆ ਹੈ। ਇਸ ਸਮੇਂ ਇੰਨਾ ਸਮਾਂ ਬੀਤ ਗਿਆ ਨਹੀਂ ਪਤਾ ਲੱਗਿਆ, ਇਹਨੇ 5 ਵਰ੍ਹਿਆਂ ਦੀ ਉਮਰ ਸਤਿਗੁਰਾਂ ਦੇ ਸਰੀਰ ਦੀ ਹੋ ਗਈ, 5 ਸਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਤਨ ਦੀ ਆਯੂ ਹੋ ਗਈ ਹੈ। 5 ਸਾਲ ਦੀ ਉਮਰ ਚ ਜਗਤ ਗੁਰੂ ਪਾਤਸ਼ਾਹ ਜੀ ਅਜੀਬੋ ਗਰੀਬ ਕੌਤਕ ਕਰਨ ਲੱਗੇ, ਜੋ ਕਰਦਿਆਂ ਵਾਸਤੇ ਤਾਂ ਅਜੀਬੋ ਗਰੀਬ ਹੈ ਪਰ ਸਤਿਗੁਰੂ ਜੀ ਕਰਨ ਹੀ ਆਏ ਸਨ। ਕਹਿੰਦੇ ਸਤਿਗੁਰੂ ਸੱਜੇ ਪਾਤਸ਼ਾਹ ਜੀ 5 ਵਰ੍ਹਿਆਂ ਦੀ ਉਮਰ ਵਿਚ ਇਸ ਤਰ੍ਹਾਂ ਦਾ ਕਾਰਜ ਕਰਨ ਲੱਗੇ
ਨੇ।
ਕਰਦੇ ਨੇ ਘਰ ਵਿਚ ਕੋਈ ਕੀਮਤੀ ਵਸਤੂ ਪਦਾਰਥ ਪਿਆ ਹੁੰਦਾ ਉਹਨੂੰ ਚੁੱਕ ਕੇ ਬਾਹਰ ਲੈ ਜਾਂਦੇ ਆ। 5 ਸਾਲ ਦੀ ਉਮਰ ਚ ਪਾਤਸ਼ਾਹ ਕੌਤਕ ਕਰਦੇ ਨੇ ਕਿ ਘਰ ਦੇ ਵਿਚ ਜੋ ਵਸਤੂ ਹੁੰਦੀ ਹੈ ਉਹ ਵਸਤੂ ਲੈ ਕੇ ਸਤਿਗੁਰੂ ਜੀ ਬਾਹਰ ਚਲੇ ਜਾਂਦੇ ਨੇ ਤੇ ਬਾਹਰ ਜਾ ਕੇ ਕਿਤੇ ਉਹ ਵਸਤੂ ਗਵਾ ਆਉਂਦੇ ਨੇ। ਗਵਾ ਆਉਂਦੇ ਦਾ ਮਤਲਬ ਹੈ ਵੀ ਕੋਈ ਲੋੜਵੰਦ ਹੁੰਦਾ ਤੇ ਉਹਨੂੰ ਦੇ ਆਉਂਦੇ ਨੇ। ਇਹੋ ਜੀ ਸਤਿਗੁਰੂ ਜੀ ਪਾਤਸ਼ਾਹ ਜੀ ਮਹਾਰਾਜ ਜੀ ਦੀ ਉਡਾਰ ਦਿੱਤੀ ਹੈ ਕਿ ਘਰ ਦੇ ਵਿਚ 5 ਸਾਲ ਦੀ ਉਮਰ ਦੇ ਵਿਚ ਜੋ ਕੁਝ ਵੇਖਦੇ ਨੇ ਜੋ ਕੁਝ ਚੁੱਕ ਸਕਦੇ ਨੇ ਉਹ ਚੁੱਕ ਕੇ ਘਰੋਂ ਬਾਹਰ ਜਾ ਕੇ ਰੱਖ ਆਉਂਦੇ ਹਨ।
ਲੈ
ਕੇ ਜਾਂਦੇ ਨੇ ਘਰ ਦੇ ਵਿਚ ਕੋਈ ਭਾਂਡਾ ਹੈ, ਭੂਖਣ ਗਹਿਣੇ ਨੇ ਜਾਂ ਕੋਈ ਕੀਮਤੀ ਬਸਤਰ ਕੱਪੜਾ ਹੈ, ਉਹ ਕੱਪੜੇ ਗਹਿਣੇ ਭਾਂਡੇ ਉਹ ਘਰ ਵਿਚੋਂ ਚੁੱਕ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਬਾਹਰ ਲੈ ਕੇ ਜਾਂਦੇ
ਨੇ।
ਜਿੱਥੇ ਕੋਈ ਦੀਨ ਬੰਦਾ ਹੁੰਦਾ, ਗਰੀਬ ਖਲੋਤਾ ਹੁੰਦਾ, ਜਾਟਕ ਲੋੜਵੰਦ ਹੁੰਦਾ, ਜਿਹਨੂੰ ਭਾਂਡੇ ਦੀ ਲੋੜ ਹੁੰਦੀ ਹੈ ਉਹਦੇ ਅੱਗੇ ਬਰਤਨ ਸੁੱਟ ਹੋਵੇ ਉਹਦੇ ਵੀ ਆਹ ਲੈ ਜਾ, ਜਿਹਦੇ ਕੋਲ ਤਨ ਛੱਡਣ ਨੂੰ ਕੱਪੜਾ ਵੀ ਹੁੰਦਾ ਉਹਦੇ ਕੋਲ ਬਸਤਰ ਸੁੱਟ ਆਉਂਦੇ ਨੇ। ਦਾਤੇ ਜੋ ਹਨ ਲੀਲਾ ਮਾਤਰ ਕਰਕੇ ਵਿਖਾ ਰਹੇ ਨੇ ਕਿ ਸਰਬ ਜੀਵਾਂ ਨੂੰ ਦਾਨ ਕਰਨ ਵਾਲੇ ਮੇਰੇ ਸਾਹਿਬ ਆਪ ਨੇ ਤੇ ਕਹਿੰਦੇ ਉਸ ਵੇਲੇ ਜੋ ਕੁਝ ਬਸਤਰ ਭਾਂਡੇ ਜਾਂ ਗਹਿਣੇ ਆਦਿਕ ਨੇ ਉਹ ਲੋੜਵੰਦਾਂ ਕੋਲ ਬਾਹਰ ਜਿੱਥੇ ਕੋਈ ਗਰੀਬ ਜਾਤਕ ਵੇਖਦੇ ਨੇ ਉਹਨਾਂ ਕੋਲ ਸੁੱਟ ਆਉਂਦੇ ਨੇ। ਇਹ ਨੀ ਵੀ ਉਹਨਾਂ ਦੇ ਹੱਥ ਚ ਫੜਾਉਂਦੇ, ਸੁੱਟ ਆਉਂਦੇ ਨੇ ਤੇ ਜਿਹਨੂੰ ਲੋੜ ਹੈ ਉਹ ਆਪੇ ਚੁੱਕ ਕੇ ਲੈ ਜਾਵੇ। ਪ੍ਰਤੀ ਇਹੀ ਕਾਰ ਕਰਦੇ ਨੇ, ਹਰ ਰੋਜ਼ ਕੋਈ ਨਾ ਕੋਈ ਭਾਂਡਾ ਹੱਥ ਚ ਲੱਗ ਜੇ ਉਹ ਸੱਟ ਆਉਂਦੇ ਨੇ, ਬਸ ਕੱਪੜਾ ਮਿਲ ਜੇ ਉਹ ਦਾਨ ਕਰ ਆਉਂਦੇ ਨੇ, ਕੋਈ ਸਰੀਰ ਦਾ ਗਹਿਣਾ ਉਹ ਵੀ ਉਤਾਰ ਕੇ ਦਾਨ ਕਰ ਆਉਂਦੇ ਨੇ। ਇਸ ਤਰ੍ਹਾਂ ਦੀ ਕਾਰ ਸਤਿਗੁਰੂ ਸੱਜੇ ਪਾਤਸ਼ਾਹ ਜੀ ਮਹਾਰਾਜ ਜੀ ਨਿਤਾ ਪ੍ਰਤੀ ਕਰਦੇ ਨੇ।
ਇੱਕ ਪਾਸੇ ਇੱਕ ਭਾਈਏ ਨੇ ਲੀਲਾ ਰੰਗ ਦਿਖੇ ਇੱਕ ਤੈ ਦੁੱਧ ਪੀਂਦਾ।
ਪਾਤਸ਼ਾਹ ਜੀ ਮਹਾਰਾਜ ਜੀ ਦਾ ਸੁਭਾਅ ਇਸ ਤਰ੍ਹਾਂ ਦਾ ਬਣ ਗਿਆ ਜੋ ਹਰ ਵੇਲੇ ਦਇਆ ਹੀ ਕਰਦੇ ਹਨ। ਦਇਆ ਵਾਲਾ ਸੁਭਾਅ ਕਿਉਂਕਿ ਧਰਮ ਦੀ ਉਤਪਤੀ ਹੁੰਦੀ ਦਇਆ ਵਿੱਚੋਂ, ਦਇਆ ਨੂੰ ਮਾਂ ਕਿਹਾ ਤੇ ਸੰਤੋਖ ਨੂੰ ਪਿਤਾ ਕਿਹਾ। ਸੰਤੋਖ ਤੇ ਦਇਆ ਦੇ ਸੰਯੋਗ ਤੋਂ ਜੋ ਜਨਮ ਲਵੇ ਉਹਨੂੰ ਧਰਮ ਕਹਿੰਦੇ ਹਨ। ਔਰ ਧਰਮ ਦਇਆ ਦਾ ਮੂਲ ਸੰਤੋਖ ਸਾਫ ਰੱਖਿਆ ਜਨ ਸੂਤ, ਸੰਤੋਖ ਵੀ ਨਾਲ ਹੋਣਾ ਚਾਹੀਦਾ ਤੇ ਸੰਤੋਖੀ ਹੀ ਦਇਆ ਕਰਕੇ ਦਾਨ ਕਰ ਸਕਦਾ। ਲੋਭੀ ਤੇ ਲਾਲਚੀ ਵਿਅਕਤੀ ਦੇ ਹਿਰਦੇ ਚ ਦਇਆ ਤਾਂ ਆਵੇਗੀ ਪਰ ਉਹ ਦਾਨ ਨਹੀਂ ਕਰ ਸਕਦਾ ਕਿਉਂਕਿ ਉਹਦੇ ਅੰਦਰ ਸੰਤੋਖ ਨਹੀਂ ਹੁੰਦਾ ਤੇ ਜਿੱਥੇ ਦਇਆ ਦੇ ਨਾਲ ਦਾਨ ਨਾ ਜੁੜਿਆ ਹੋਵੇ ਉੱਥੇ ਧਰਮ ਨਹੀਂ ਹੁੰਦਾ। ਉਹ ਸਤਿਗੁਰੂ ਜੀ ਦਾ ਹਿਰਦਾ ਦਇਆ ਕਰਨ ਵਾਲਾ ਹੈ। ਕਹਿੰਦੇ ਇੱਕ ਦਿਨ ਦਾ ਬਚਨ ਹੈ ਕਿ ਮਹਾਰਾਜ ਜੀ ਆਪਣੇ ਘਰ ਵਿਚੋਂ ਭਾਂਡਾ ਚੁੱਕਿਆ, ਇੱਕ ਬਰਤਨ ਚੁੱਕਿਆ ਬੜਾ ਕੀਮਤੀ ਤੇ ਕਹਿੰਦੇ ਉਹ ਬਰਤਨ ਚੁੱਕ ਕੇ ਸਤਿਗੁਰੂ ਜੀ ਬਾਹਰ ਲੈ ਗਏ ਤੇ ਇੱਕ ਭਿਖਾਰੀ ਖੜਾ। ਉਹ ਭਿਖਾਰੀ ਨੂੰ ਉਸ ਬਰਤਨ ਦੀ ਲੋੜ ਸੀ ਤੇ ਸਤਿਗੁਰੂ ਜੀ ਉਹ ਬਰਤਨ ਇੱਕ ਭਿਖਾਰੀ ਨੂੰ ਦੇ ਕੇ ਉਹਦੇ ਕੋਲ ਸੁੱਟ
ਆਏ। ਆਏ ਜਦ ਹੀ ਜਨਮੀ ਰੋਟੀ
ਸਤਿਗੁਰੂ ਜੀ ਉਹ ਭਾਂਡਾ ਘਰੋਂ ਬਾਹਰ ਇੱਕ ਭਿਖਾਰੀ ਨੂੰ ਦੇ ਕੇ ਘਰ ਵਾਪਸ ਮੁੜੇ ਨਾ ਤੇ ਅੱਗੇ ਮਾਤਾ ਤ੍ਰਿਪਤਾ ਜੀ ਦੀ ਨਿਗਾਹ ਪੈ ਤੇ ਜਦੋਂ ਇਹ ਗਏ ਸੀ ਤੇ ਉਦੋਂ ਇਹਨਾਂ ਦੇ ਹੱਥ ਵਿਚ ਬੜਾ ਕੀਮਤੀ ਚਾਂਦੀ ਦਾ ਬਰਤਨ ਸੀ। ਚਾਂਦੀ ਦਾ ਉਹ ਕਿੱਥੇ ਚਲਾ ਗਿਆ? جس ویل گھر آئے تو دیکھ کے ماتا جی بڑے گسے چ آ گئے کیونکہ روز کا یہ کام ہو گیا سی تے بڑے روز میں آ کے ماتا ترپتا جی بولے اور ستگرو گرو نانک صاحب جی کو پوچھنے لگے
پوچھنے لگی کہاں سے گیا اب تو کر میں صحیح نہ دیا
ماتا جی پوچھنے لگے نانک دس کے برتن کتنے سٹ آیا ہوں تو تیرے ہاتھ میں بھی کوئی دیری نہیں لگی ہوں تو ہاتھ چ پڑیا کہ تھوڑا جا باہر گیا اندر آ گیا وہ برتن کتنے چھوٹایا بڑے گسے ماتا جی روس میں آ کے مہاراج گرو نانک صاحب جی پوچھ دے نانک دس تو برتن کتنے چھوٹایا کیونکہ ہوں تو تیرے ہاتھ میں بھی تیرے ہاتھ میں پڑیا میں کوئی بہت ہی دیر نہیں سی ہوئی تو ہوں کتنے دیر آیا دس کتنے چھٹے آئے
مجھے
جب ماتا جی پوچھتے تو ستگرو جی نے چوپی دھارن کر کے اگوں بولے ہی نہیں کتنے سٹ ہے ماتا جی بار بار پوچھتے ستگرو جی اگوں کوئی جواب نہیں دیتے چپ دھارن کی ہوئی کیتا ماتا ترپتا جی نے دیکھا بھی یہ تو چپ نے مکتی دار کے ستگرو جی اگوں کوئی جواب نہیں دیندے کہتے جس ویل ماتا جی نے دیکھا بھی میرے سوال کا جواب نہیں دے دے
کر میں لکڑی کر ماتا جل پال لاگی نج کرتا
جی نے کی ہاتھ میں ایک چھوٹی جی سوٹی پی جی لاگے وہ دکھ لی سوٹی پکڑ کے نا ڈراؤنڈیا نال ماری نہیں دوروں ڈراؤنڈیا بھی دس دے نہیں تو سوٹی نال مارا گی تین کتنے چھوٹا ہے وہ بھانڈا وہ برتن اور میرے سہم سچے پاتشاہ جی جو نر پایا وسطا چلے کتنے پایا گریب نواز پاتشاہ جی مہاراج جی ماتا ترپتا جی اس سوٹی کا چلاوا دیں دس وہ برتن کتنے ہے وہ بھانڈا کیوں نہیں دستا کتنے سوٹا آیا ہے
کیوں کئی میرے ہر بس جگتے چکھ کرے نیچ ڈر مات
ماتا جی کے ہاتھ چ سوٹی دیکھ کے تو انہوں گسے چ دیکھ کے نا جگت گرو گرو نانک صاحب جی نے اپنے بڑے سونے بہتر کہتے جی ہرندے بچے دیا اکھا ہوں ہرندے بچے دیا جی بڑی سندر اکھا ہوں نے وہ سویا لکھیا اکھا میرے صاحب جی نے کار کر نیویاں کر لی ماتا جی نے پیر کر کے ہاتھ چ سوٹی بھی پکڑی ہے اس طرح وکھاؤ بھی جی کر رہے ہیں مانوی لیلا جو کر رہے ہیں نیتر ستگرو گرو نانک صاحب جی نے اپنے نیوے کر لے
جل پہلتا
جدو اکھا نیویا کی ماں کے ہاتھ چ سوٹی ویکھی نا ستگرو جی بال لیلا کردیا کردیا نیتر نیوے کیتے اکھا ستگرو جی کے پتھروا پڑ رہی ہیں نیترا چ ہنجو بہن لگ پے کہتے اس طرح اکھا پچھوں اترو بہتے ہیں مانو جی نے دو مٹ ندی کے پانی کے بچ وڑ کے پانی نو ہلا کے باہر سٹتے ہو کہتے اس طرح ستگرو سچے پاتشاہ جی کے نیترا پچھوں جل بہن لگ پیا ماتا جی کے ہاتھ چ چھڑی ویچ کے سوٹی ویچ کے اس طرح گریب نواز پاتشاہ جی نے کوتک برتایا
لالو پچھر بند کل آئے کرنا رس میں وہ چھٹ جائے
ہالے ڈانٹ ہی رہے سی گرو نانک صاحب نو ایسے نو پتا مہتا کالو جی کے چھوٹے برا چاچا لالو جی وہ آ گئے گھر ماتا ترپتا کے ہاتھ میں سوٹی ویچ کے ویچے بھی نانک نو مار رہے نے کرنا رات میں جا کے کیوں بچے نو مار دے کیوں ہاتھ کی سوٹی پڑ کے ایڈی وڈی سوٹی ہاتھ چ پڑی لگے جی بالک نو مارنے واسطے کہ اس طرح چاچا لالو جی نے کرنا رات میں جا کے ستگرو گرو نانک صاحب نو چھڑایا تے اپنے گل نال لایا
رسکینو صحیح تلوت
چاچے لالو نے چھڑایا نا ستگرا نو ماتا ترپتا جی بڑے گسے بولے کہنے لگے بھائی لالو جی تھانو نہیں پتا ان ایک نواں کام فر لیا کئی دنوں کا घर के बच्चों कोई भी कीमती वस्तु देखता तो चुप के बाहर सुट आता ये पता नहीं भैड़ा उधर कितों आ गया यह भैड़ी जात जी ने पता नहीं कितों सिख ली है देने वाली ये घरों चुप के बाहर पता नहीं किसी को दे आते ने पर मेरे साहब जी का बाण ही देन की है लैन भी नहीं देता दे लेंदे सत पाहे जुगाया जुगंधर साही साहे मेरे साहब का तो सुभा ही है पर मां का यही देखती है ना भी मेरा पुत्र है पता नहीं आदत के बच्चे कितों आ गई है औकड़े का कितों आ
गया जैसा अब लोहों ने निहारे ऐसा
कोई वस्तु दुख के बाहर सुटाऊंगा मुड़ के बाहरों चीज घर नहीं लैके आता पता नहीं किनू दे आना जदों मैं पुछदी अज भी एक बड़ा कीमती चांदी का बर्तन सी बाहर सुटा है मैं पुछदी भी कितने है अगो एहोजा नटार निठोर पठोर एहोजा ढीठ है भी मैं एहोजा ढीठ बच्चा अज ताई नहीं देखा माता तृप्ता जी गुस्से में आके कह रहे एडा ढीठ बच्चा एडा निठार निडर निठोर कठोर एहोजा बच्चा बालक मैं अज तक नहीं
देखा
बड़िया चीजा घर दया चुप के बाहर दवाइया ने मैं बथेरा समझाया प्यार लाड़दार के बेटा नानक इना घर दया वस्तुआ बहर नहीं गवाई दया पर एहोजा निडर निखर है एहोजा ठीक है कि मेरी गल नू प्यार मनदा ही नहीं मैं इन समझाया पर ए नहीं
समझाया ऐसा काज में कर दिन हो
रहा योग है तू मैं छड़ी ना कुटना चाहिए पर हम तुम आके छुड़ा लिया तो मैं छड़ दसू नहीं तो मैं तो इन मारना सी पर हम अगों तुम इन कह दो भी अगों तो इस तरह ना करे हम मैं तो छड़ दिता थोड़े कहण से भाई लालू जी पर तुम हम इन कह रहे हो कि अगों तो कदे योजा काम ना करे
कह रही समझ में आई गोरिया जननी हो सुन जाएगा गुर पर आएंगे
भाई चाचा लालू जी का कुछ समय बाद चले गए इस तरह इधर सतगुरु सच्चे पातशाह जी अखा उस तरह नीलियां सहमया जा चेहरा मेरे साहब का मां त्रिपता के मन च फेर लाड़ भर आया बच्चे का मुख देख के सहर धन गुरु नानक साहब जी के मुख नेख के फिर मन च दुलार आ गया फिर प्यार मां की जी चाहत होंगी है मां वाली जी ममता है वो फिर अंदरों जाग
पई
कहते करना दे फिर सतगुरु गुरु नानक साहब जी हाथ न फड़ के ना माता जी ने अपनी गोद च बिठा लिया घुट के गल नल लाया घुट नल गल के गल नल ला के अपनी गोद च बिठा
लिया सती मोह एक जननी
माता जी ने जेडे गल के पल्लू सी ना उस गल के पल्लू के नाल सतगुरां का मुंह पूंझन लग पे महाराज जी के नेत्र अत्रुआ नाल जो भरे सन अखा का जल अपने गल पाए पल्लू के नाल साफ कर दे पल्लू जी ने वेख्या भी माता के मन च फिर प्यार जाग पे है मां की जेड़ी ममता मोह वाली फिर जाग पई है
एक जननी
मन फिर मोह जा गया ना ते माता जी मन ही मन सोच दे भी मैं अपने पुत्र क्यों ताड़ना क्यों अपने पुत्र एहोजा गुस्से होना सी क्यों छड़ी विखानी सी किवें बच्चे ने रो रो के बुरी हालत कर दी है ते वेख के माता जी के मन च मोह आ गए भी मेरे कोई इन्ने पुत्र ने एक एक से पुत्र है मेरा एको पुत्र विधाता ने परमेश्वर ने मैनू दिता ते मैं उसको भला क्यों तारना सी
बाल मैं तुझे आसन पर तो ਹਨ ਲੱਭ ਲੈ ਜਾਂਦੇ ਘਰ
ਕੋਈ ਬਾਲਕ ਬੱਚਾ ਬੱਚਾ ਹੈ, ਇਹਨੂੰ ਕੀ ਪਤਾ ਵੀ ਆਪਣੇ ਕਿਤੇ ਘਰ ਦਾ ਤੇ ਬਗਾਨੇ ਦੇ ਘਰ ਦਾ, ਇਹਨੂੰ ਨਾ ਹਾਨੀ ਦਾ ਪਤਾ ਨਾ ਇਹਨੂੰ ਲਾਭ ਦਾ ਪਤਾ। ਇਹ ਤਾਂ ਬੱਚਿਆਂ ਵਾਲੀ ਉਮਰ ਹੁੰਦੀ ਹੈ, ਜੇ ਕੋਈ ਚੀਜ਼ ਬਚੂ ਬਾਹਰ ਸੁੱਟ ਵੀ ਆਉਂਦਾ ਉਹਨੂੰ ਕੀ ਪਤਾ ਵੀ ਇਹ ਮੇਰਾ ਘਰ ਹੈ ਤੇ ਕਿਸੇ ਦੂਸਰੇ ਦਾ ਘਰ। ਲਾਭ ਹਾਨੀ ਵਾਲੀ ਬਿਰਤੀ ਤਾਂ ਇਹਨਾਂ ਬੱਚਿਆਂ ਦੀ ਹੁੰਦੀ
ਨਹੀਂ। ਜਦੋਂ
ਵੱਡਾ ਹੋਵੇਗਾ ਉਦੋਂ ਆਪੇ ਸਮਝ ਜਾਏਗਾ, ਉਦੋਂ ਆਪੇ ਨੂੰ ਸਮਝ ਆ ਜਾਏਗੀ ਵੀ ਇਹ ਆਪਣੇ ਘਰ ਦੀਆਂ ਵਸਤੂਆਂ ਨੇ, ਦੂਜੇ ਦੇ ਘਰ ਦਾ ਸਮਾਨ ਹੈ, ਸਾਜੋ ਸਮਾਨ ਹੈ। ਇਹਨੂੰ ਲਾਭ ਹਾਨੀ ਦਾ ਵੀ ਪਤਾ ਲੱਗ ਜਾਏਗਾ, ਹੁਣ ਅੱਗੋਂ ਤੋਂ ਨੀ ਮੈਂ ਇਹਨੂੰ ਪਾਲੂ, ਅੱਗੋਂ ਤੋਂ ਨੀ ਮੈਂ ਇਹਨੂੰ ਡਾਕਣਾ। ਏਦਾਂ ਮਾਤਾ ਤ੍ਰਿਪਤਾ ਜੀ ਆਪਣੇ ਮਨ ਹੀ ਮਨ ਸੋਚ ਕੇ ਪਸ਼ਚਾਤਾਪ ਕਰਦੇ ਨੇ।
ਫਿਰ ਵਿਚਾਰ ਕਰ ਮਾਤਾ
ਵਿਚਾਰ ਕਰਕੇ ਮਾਤਾ ਜੀ ਨੇ ਦੇਖਿਆ ਵੀ ਹੁਣ ਸਤਿਗੁਰੂ ਜੀ ਦੀ ਬੇਫਿਕਰ ਹੋ ਗਏ। ਫਿਰ ਉੱਥੇ ਰੰਗ ਦੇ ਵਿੱਚ ਜੋ ਬਾਲਕਾਂ ਦੀ ਲੀਲਾ ਹੁੰਦੀ ਹੈ, ਮਾਤਾ ਜੀ ਦੀ ਗੋਦ ਚੋਂ ਨਿਕਲ ਕੇ ਸਤਿਗੁਰੂ ਦੀ ਫੇਰ ਹਜ਼ਾਰ ਦੇ ਵਿੱਚ ਵਿਹੜੇ ਵਿੱਚ ਖੇਡਣ ਲਈ ਚਲੇ ਗਏ। ਪਾਤਸ਼ਾਹ ਜੀ ਜਾ ਕੇ ਫਿਰ ਆਪਣੇ ਹਾੜੀਆਂ ਨਾਲ ਜਾ ਰਹੇ, ਆਪਣੇ ਨਾਲ ਦੇ ਸਾਥੀ ਹਾੜੀ ਬਾਲਕਾਂ ਨਾਲ ਖੇਡਣ ਲੱਗ ਪਏ। ਐਸੇ ਸਾਹਿਬ ਜੀ ਜਿਨ੍ਹਾਂ ਦੇ ਦਰਸ਼ਨ ਕਰਕੇ ਜਨਮ ਜਨਮਾਂਤਰਾਂ ਦੇ ਦੋਸ਼ ਹਰੇ ਜਾਂਦੇ ਨੇ, ਜਿਨ੍ਹਾਂ ਦੇ ਦਰਸ਼ਨ ਕਰਕੇ ਜਨਮ ਜਨਮਾਂਤਰਾਂ ਦੇ ਪਾਪ ਕੱਟੇ ਜਾਂਦੇ ਨੇ, ਐਸੇ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਹਾੜੀ ਬਾਲਕਾਂ ਨਾਲ ਖੇਡਣ ਵਾਸਤੇ ਬਾਹਰ ਤੋਂ ਚਲੇ ਗਏ।
ਕਾਲੀ ਲੱਛਣ ਦੇਖ
ਪਿਤਾ ਮਹਿਤਾ ਕਾਲੂ ਜੀ ਨੇ ਜਦੋਂ ਸਤਿਗੁਰੂ ਜੀ ਦੇ ਇਹ ਲੱਛਣ ਦੇਖੇ ਵੀ ਇਹ ਤਾਂ ਘਰ ਦੀਆਂ ਵਸਤੂਆਂ ਚੁੱਕ ਕੇ ਬਾਹਰ ਸੁੱਟ ਆਉਂਦੇ ਨੇ, ਦਾਨ ਕਰ ਆਉਂਦੇ ਨੇ, ਤੇ ਉਹਨਾਂ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਉਹ ਬੋਲਾਂ ਦੀ ਜੋ ਪੰਡਿਤ ਹਰਦਿਆਲ ਜੀ ਨੇ ਸਤਿਗੁਰੂ ਜੀ ਦੇ ਜਨਮ ਸਮੇਂ ਕਹੀਆਂ। ਉਹ ਗੱਲਾਂ ਸੋਚੀਆਂ ਵੀ ਉਹ ਤਾਂ ਕਹਿੰਦੇ ਸੀ ਵੀ ਇਹਦੇ ਸਿਰ ਤੇ ਚਵਰ ਕਤਲ ਝੁੰਡੇਗਾ, ਇਹਦੇ ਲੱਛਣ ਤਾਂ ਹੋਰ ਹੀ ਨਜ਼ਰ ਆਉਂਦੇ ਨੇ ਵੀ ਘਰ ਉਜਾੜੂਆਂ ਵਾਲੇ, ਘਰ ਵਸਾਉਣ ਵਾਲੇ ਤਾਂ ਕੋਈ ਗੱਲ ਇੱਥੇ ਦਿਸਦੀ ਨਹੀਂ। ਉਹ ਤਾਂ ਕਹਿੰਦਾ ਸੀ ਵੀ ਇਹਨਾਂ ਦੀ ਮਾਇਆ ਦਾਸੀ ਹੋਵੇਗੀ ਤੇ ਇੱਥੇ ਕੰਮ ਉਲਟੀ ਨਜ਼ਰ ਆ ਰਿਹਾ। ਹਾਲੇ ਤਾਂ 5 ਸਾਲ ਦੀ ਉਮਰ ਆ, ਵੱਡੇ ਹੋ ਕੇ ਪਤਾ ਨੀ ਕੀ ਕਰਨ। ਪਿਤਾ ਜੀ ਦੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਵਿਚਾਰ ਚੱਲੀ ਤੇ ਪੰਡਿਤ ਹਰਦਿਆਲ ਜੀ ਦੇ ਬਚਨਾਂ ਨੂੰ ਸੋਚਣ ਲੱਗੇ, ਵਿਚਾਰਨ ਲੱਗੇ। ਗਿਣਤੀਆਂ ਮਿਣਤੀਆਂ ਆਪਣੇ ਮਨ ਚ ਕਰਕੇ ਤੇ ਪਿਤਾ ਜੀ ਨੇ ਆਖਿਆ ਲਾਭਾ ਤਾਂ ਦੇਣਾ ਚਾਹੀਦਾ ਨਾ ਪੰਡਿਤ ਨੂੰ, ਵੀ ਉਹਨੇ ਹੋਰ ਬਚਨ ਕਹੇ ਸੀ ਜਨਮ ਸਮੇਂ। ਤੇ ਕਹਿੰਦੇ ਏਦਾਂ ਦੀ ਵਿਚਾਰ ਕਰਕੇ ਤੇ ਪਿਤਾ ਜੀ ਪੰਡਿਤ ਹਰਦਿਆਲ ਜੀ ਦੇ ਘਰ ਚਲੇ ਤੇ ਉਹ ਲਾਭਾ ਦੇਖ ਕੇ ਆਈਏ ਪੰਡਿਤ ਜੀ ਵੀ ਉਹ ਕੀ ਕਹਿੰਦੇ ਨੇ, ਉਹਨਾਂ ਨੂੰ ਦੱਸੀਏ ਵੀ ਆਹ ਕੁਝ ਹੋ ਰਿਹਾ। ਇਸ ਤਰ੍ਹਾਂ ਦੀ ਵਿਚਾਰ ਕਰਕੇ ਪਿਤਾ ਮਹਿਤਾ ਕਾਲੂ ਦੀ ਮਨ ਚ ਗਿਣਤੀਆਂ ਗਿਣਦਿਆਂ ਹੋਇਆ ਪੰਡਿਤ ਹਰਦਿਆਲ ਜੀ ਦੇ ਘਰ ਆਏ ਹਨ।
ਬਦਲ ਤੇ ਬੋਲੇ ਬੋਲੇ,
ਬੜੇ ਖਫਾ ਨੇ ਅੱਜ, ਬੜੇ ਉਦਾਸ ਤੇ ਨਰਾਸ਼ ਨੇ, ਤੇ ਆਉਂਦਿਆਂ ਕੋਈ ਰਾਮ ਰਾਮ ਨਹੀਂ ਕੀਤੀ, ਕੋਈ ਨਮਸਕਾਰ ਨਹੀਂ ਕੀਤੀ। ਪੰਡਿਤ ਜੀ ਨੂੰ ਵੇਖਦਿਆਂ ਬਾਲ ਪਿਤਾ ਜੀ ਬੋਲੇ, ਕਹਿਣ ਲੱਗੇ ਪੰਡਿਤ ਜੀ ਚੰਗੀ ਜੋਤ ਵਿਦਿਆ ਕਰੋਲੀ ਸੀ ਉਦੋਂ, ਚੰਗੇ ਤੁਸੀਂ ਜੋਤ ਵਿਦਿਆ ਦੇ ਗ੍ਰੰਥ ਉਦੋਂ ਪੜ੍ਹੇ ਸਨ, ਤੇ ਪੜ੍ਹ ਪੜ੍ਹ ਕੇ ਉਸ ਜੋਤ ਵਿਦਿਆ ਦੇ ਗ੍ਰੰਥਾਂ ਚੋਂ ਮੈਨੂੰ ਬੜੇ ਕਾਵੇ ਨਾਲ ਸੁਣਾਏ ਸੀ ਵੀ ਆਹ ਹੋਵੇਗਾ ਆਹ ਹੋਵੇਗਾ, ਤੁਸੀਂ ਚੰਗੀ ਜੋਤ ਵਿਦਿਆ ਨੂੰ ਪਰੋਲ ਕੇ ਉਦੋਂ ਦੱਸਿਆ ਸੀ। ਮੇਰੇ ਪੁੱਤਰ ਨਾਨਕ ਦੇ ਅਨੇਕਾਂ ਗੁਣ ਵਰਣਨ ਕਰਕੇ ਦੱਸੇ ਸੀ ਨਾ ਉਦੋਂ ਜੋਤਿਸ਼ ਵਿਦਿਆ ਨੂੰ ਵੇਖ ਕੇ, ਉਹਦੇ ਵਿੱਚੋਂ ਤੇਰਾ ਇੱਕ ਵੀ ਵਚਨ ਨਹੀਂ ਤੁਰਿਆ, ਵੀ ਤੇਰੀ ਇੱਕ ਗੱਲ ਵੀ ਸੱਚ ਹੋਈ ਹੋਵੇ ਪੰਡਿਤ ਜੀ, ਤੁਹਾਡੀ ਤਾਂ ਇੱਕ ਵੀ ਗੱਲ ਸੱਚ ਨਹੀਂ ਹੋਈ, ਇੱਕ ਵੀ ਵਚਨ ਨਹੀਂ ਤੁਰਿਆ ਜਿਹੜੇ ਤੁਸੀਂ ਉਦੋਂ ਕਦੇ ਸਨ। ਜੋਤਿਸ਼ ਵਿਦਿਆ ਖਬਰੇ ਸੱਚੀ ਹੋਵੇ ਕਿ ਨਾ ਹੋਵੇ, ਪਰ ਮੈਂ ਇੱਕ ਵੇਖ ਕੇ ਅੰਦਾਜ਼ਾ ਲਾ ਲਿਆ ਗੱਲ, ਤੇ ਮੈਂ ਗੱਲ ਸਮਝ ਲਈ ਗਿਆ, ਅੰਦਾਜ਼ਾ ਮੇਰੇ ਮਨ ਦੇ ਵਿੱਚ ਲੱਗ ਚੁੱਕਾ, ਉਹਦੇ ਲੱਛਣ ਵੇਖ ਕੇ ਵੀ ਉਹ ਧਨ ਜੋੜਨ ਵਾਲਾ ਨਹੀਂ, ਧਨ ਦਾ ਨਾਸ ਕਰਨ ਵਾਲਾ ਹੀ ਹੋਵੇਗਾ। وہ تیرا دوست کا کرو پلی بھوت ہونا ہے جہاں بدل گئے ان کا کرو پلی بھوت ہونا ہے میں انہوں نے لچن ویخ لے بھی وہ دن ہانی ہوئے گا وہ دن کا نقصان کرنے والا ہوئے گا میں وہ لچن ویچ کے انمان لا لیا
مجھے کام پھر اگلی وقت
چکر چلا رہے نے میرے سر سے میرے گھر کے اتنے چنگا چکر جھولنا سی وہ تو میرے گھر جہیا پہلے وسطوں نے وہ بھی چک چک کے دوائی جاتے ہیں کدے کوئی گہنا دبا آدھے کدے کوئی سونے چاندی کا بھانڈا چک کے سٹ آتے ہیں کدے کپڑا سٹ کے آتے ہیں پتا ادو لگتا ہے جب اگلے دن کپڑا پانا ہوں تو ملتا کوئی نہیں پتا لگتا ہے بھی گھروں باہر لے گئے سن کسی دان کر آئے نا چنگا چکر میرے گھر سے چلانا جی نا وہ تو میرے گھر جو کچھ پہلا ہے وہ بھی دیوان مر
دے
جانے گوا آدھے جی میں پوچھتا نانک دس جی ماں پوچھتی ہے دس کتنے سے اگو چپتا حل کرنے اگو بول دے گی جی منہ چ زبان نہ ہو جانا گنی سی جوتش ودیا انوسار جہاں گن گنے سی وہ گن جہاں تھی کہے سی بھی بڑے گنی ہون گے مینو تو ایک بھی گن کی نظر آنا ساری تر گنی پر مینو حیرانی ہے پنڈت جی کہ تھوڑے ورگا گنی بندہ ایک جھوٹی گل کی نہیں کہہ سکتا تھوڑے ورگا گنی ودوان بندہ جن یہ جوتش ودیا نو چنگی طرح بچاریا ہوئے وہ ان بنی بات کیسے کہہ سکتا میرے من چ اس گل کی حیرانی ہے
من ہر خان مجھ کو
پنڈت جی کسی ایسا تو نہیں سی کہ میرے کو دان دکشنا لین واسطے میرا من خوش کرنے جھوٹیاں گلا ہی کہہ دیتی ہوں تھی بیٹا جی ہوں یہ گل کہیں لگ پہ دان لینا سی میرے کو لے لیں کہہ کے بھی مینو دان سے ٹوٹی اکما کلو کرنے جہی گل تھی کہی ہے کسی ایسا تو نہیں کہ میرے من نو خوش کرن واسطے تھی یہ گلا کہ ہونا
پھر
جوتش ودیا کا حساب کتاب لاؤں تھوڑے کو گل ادھر ادھر ہو گئی ہے تھی کہنا کچھ ہور سی کہہ کچھ ہو رہا ہے کیونکہ ٹاوا ہی لانا ہوتا نا تو ہو سکتا تھوڑا ٹاوا غلط لگا ہوئے جوتش ودیا انوسار تھی کہنا کچھ ہونا سی ادھر ادھر ماڑا موٹا کہہ ادھر ادھر ہو گیا ہونا تھی ودیا کا تو تھی کہہ کچھ ہور دتا
جو کئی سن کر بج پر اکثر
ہردیال جی نے جس ویل پتا جی نے بچن سنے مہتا کالو جی نے بھی اشردا بچوں کی مت لگتی ہوئی ہے یہ نہیں جانتے کہ وہ نرنکار نے تو انہوں اپنا پتر دیکھ رہے ہیں کیونکہ ستگرو جی نے اکال پورک نے بر دتا کہ پتر بن کے تو آوا گے پر تھی نہیں پچھان سکو گے کہ ابھی نرنکار ہاں تھی پتر ہی سمجھو گے کیونکہ بھگتی ہے کسی جی نا کہ میرے گھر پتر بن کے تب تو اس پرکار پنڈت ہردیال جی نے دیکھا بھی انہوں کی مت اشردا بچ لگتی ہوئی ہے کہ انہوں نے اصل تیز نو رات کو نہیں جانتے اسی ویل انہوں کی کل کا ودوان پنڈت پنڈت ہردیال بولے بول کے کہن لگے پتا مہتا کالو جی نو مہتا کالو جی ایک لکھن کا ادو ہو دیکھا سی جدو میں جوتش ودیا بچاری سی نا تو ایک لکھن میں ہو نظر آیا سی پر تا آنند ویچ کے میں ادو کہا نہیں سی تھی تھی بڑے خوش سی خوشی کے یہو جی موقع چ میں تمہوں گل کہ چنگا نہیں سی لگنا ایک لکھن میں ہوکیا سی نا اس ویلے کی خوشی سے آنند کا سما جان کے میں تمہوں لکھن نہیں سی دسیا
پہلے میں
ਲੱਛਣ ਪ੍ਰਗਟ ਹੋ ਗਿਆ ਜਿਹੜਾ ਮੈਂ ਉਦੋਂ ਜਾਣਿਆ ਸੀ ਤੇ ਮੈਂ ਸਮਝ ਗਿਆ ਕਿ ਉਦੋਂ ਜਿਹੜਾ ਲੱਛਣ ਵੇਖਿਆ ਸੀ ਹੁਣ ਸਾਹਮਣੇ ਪ੍ਰਗਟ ਹੋ ਕੇ ਨਜ਼ਰ ਆ ਰਿਹਾ ਤੇ ਹੁਣ ਉਦੋਂ ਜਿਹੜੀ ਗੱਲ ਨਹੀਂ ਸੀ ਕਹੀ ਉਹ ਹੁਣ ਮੈਂ ਤੁਹਾਨੂੰ ਦੱਸਦਾ ਹਾਂ
ਬਾਲਕ ਦੇ ਤਿੰਨ ਬੰਦੀ ਜੇਤੇ ਮਹਿਮਾ ਲੱਗਦਾ
ਲੱਛਣ ਇਹ ਸੀ ਵੀ ਇੱਕ ਬੱਚੇ ਦੇ ਜਿਹੜੇ ਸੰਬੰਧੀ ਹੋਣਗੇ ਉਹ ਇਹਨਾਂ ਦੀ ਮਹਿਮਾ ਨੂੰ ਨਹੀਂ ਜਾਣ ਸਕਣਗੇ ਲੱਛਣ ਦਾ ਉਦੋਂ ਦੇਖ ਲਿਆ ਸੀ ਕਿ ਜਿਹੜੇ ਇਹਨਾਂ ਦੇ ਸੰਬੰਧੀ ਹੋਣਗੇ ਹੁਣ ਮੈਨੂੰ ਸਾਹਮਣੇ ਸ਼ੀਸ਼ੇ ਵਾਂਗੂ ਗੱਲ ਸਾਫ਼ ਦਿਸ ਗਈ ਹੈ ਮਹਿਤਾ ਕਾਲੂ ਜੀ ਉਦੋਂ ਤਾਂ ਟਾਵਰ ਹੀ ਸੀ ਨਾ ਹੁਣ ਸਾਫ਼ ਆ ਗਿਆ ਸਾਹਮਣੇ ਸਭ ਕੁਝ ਕਿ ਜਿਹੜੇ ਇਸ ਬਾਲਕ ਦੇ ਸੰਬੰਧੀ ਹੋਣਗੇ
ਕੋਈ ਵੀ ਮਹਿਮਾ ਨੂੰ ਨਹੀਂ ਜਾਣ ਸਕਣਗੇ
ਹੋਰ ਤਾਂ ਅਨੇਕਾਂ ਲੋਕ ਇਹਨਾਂ ਤੋਂ ਵਰਸਾਏ ਜਾਣਗੇ ਪਰ ਰਿਸ਼ਤੇਦਾਰਾਂ ਸੰਬੰਧੀਆਂ ਚੋਂ ਕੋਈ ਇੱਕ ਦਾ ਵਿਰਲਾ ਸੰਬੰਧੀ ਹੋਵੇਗਾ ਜਿਹੜਾ ਇਹਨਾਂ ਦੀ ਮਹਿਮਾ ਦੇ ਭੇਦ ਨੂੰ ਜਾਣ ਸਕੇਗਾ ਬੇਬੇ ਨਾਨਕ ਜੀ ਵਾਂਗਾ ਕੋਈ ਜਿਹੜਾ ਇਹਨਾਂ ਦੇ ਭੇਦ ਨੂੰ ਇਹਨਾਂ ਦੇ ਭਾਵ ਨੂੰ ਇਹਨਾਂ ਦੇ ਰਹੱਸ ਨੂੰ ਜਾਣ ਸਕੇਗਾ ਇਹ ਗੱਲ ਆਮ ਸਾਡੇ ਸਮਾਜ ਵਿਚ ਅੱਜ ਵੀ ਵੇਖਣ ਵਿਚ ਆਉਂਦੀ ਹੈ ਜਿਸ ਕੁੱਲ ਵਿਚ ਜਿਸ ਪਰਿਵਾਰ ਵਿਚ ਕੋਈ ਚੰਗਾ ਵਿਦਵਾਨ ਹੋਵੇ ਚੰਗਾ ਸਤਪੁਰਖ ਹੋਵੇ ਨੇਕ ਪੁਰਖ ਹੋਵੇ ਉਹਦੇ ਸੰਬੰਧੀਆਂ ਨੂੰ ਉਹਦੀ ਕਦਰ ਅੱਜ ਵੀ ਨਹੀਂ ਹੁੰਦੀ ਹਾਂ ਜਿਸ ਵੇਲੇ ਚਲਾ ਜਾਏ ਸਰੀਰ ਤਿਆਗ ਦੇਵੇ ਗੁਜ਼ਰ ਜਾਏ ਬਾਅਦ ਵਿਚ ਭਵੇਂ ਮਾਣ ਤੇ ਫਖਰ ਨਾਲ ਕਹਿਣ ਕਿ ਸਾਡਾ ਸਰਬੰਧੀ ਸੀ ਪਰ ਉਸ ਸਮੇਂ ਉਹਦੇ ਨਾਲ ਉਹਦੇ ਭਾਵ ਦੇ ਉਹਦੇ ਅੰਤਰੀਵੀ ਗੁਣਾਂ ਨੂੰ ਉਹਨੂੰ ਸਮਝਣ ਵਾਸਤੇ ਉਹਨਾਂ ਦੀ ਬੁੱਧੀ ਸਕਸ਼ਮ ਨਹੀਂ ਹੁੰਦੀ ਕਾਰਨ ਉਹ ਇਹੀ ਸੋਚਦੇ ਨੇ ਕਿ ਸਾਡੇ ਹੱਥਾਂ ਵਿਚ ਪੜਿਆ ਬਾਲਕ ਇਹ ਕਿਵੇਂ ਨਿਰੰਕਾਰ ਹੋ ਸਕਦਾ ਹੈ ਇਹ ਕਿਵੇਂ ਪਰਮੇਸ਼ਰ ਸਰੂਪ ਹੋ ਸਕਦਾ ਹੈ ਇਹ ਕਿਵੇਂ ਮਹਾਂਪੁਰਖ ਹੋ ਸਕਦਾ ਇਹ ਕਿਵੇਂ ਇੱਡਾ ਵਿਦਵਾਨ ਹੋ ਸਕਦਾ ਉਹਨਾਂ ਅੰਦਰ ਉਹੀ ਬਿਰਤੀ ਬਣੀ ਰਹਿੰਦੀ ਜੋ ਉਹਨਾਂ ਦੇ ਬਚਪਨ ਸਮੇਂ ਬਣੀ ਹੁੰਦੀ ਤੇ ਪੰਡਿਤ ਹਰਦਿਆਲ ਜੀ ਕਹਿ ਰਹੇ ਨੇ ਕਿ ਇਹ ਗੱਲ ਮੈਂ ਉਦੋਂ ਹੀ ਦੇਖ ਲਈ ਸੀ ਹੁਣ ਪ੍ਰਗਟ ਹੋ ਕੇ ਸਾਹਮਣੇ ਆ ਗਈ ਹੈ ਕਿ ਜਿਹੜੇ ਇਹਨਾਂ ਦੇ ਸੰਬੰਧੀ ਨੇ ਉਹ ਇਹਨਾਂ ਦਾ ਭੇਸ ਤੇ ਇਹਨਾਂ ਦਾ ਰਹੱਸ ਨਹੀਂ ਸਮਝ ਸਕਣਗੇ ਕੋਈ ਅਜਿਹਾ ਵਿਰਲਾ ਹੋਵੇਗਾ ਜਿਹੜਾ ਇਹਨਾਂ ਦੇ ਭਾਵ ਤੇ ਇਹਨਾਂ ਦੇ ਰਹੱਸ ਨੂੰ ਸਮਝ ਕੇ ਆਪਣਾ ਉਧਾਰ ਕਰ ਸਕੇ
ਅਵਰ ਅਨੇਕ ਮੰਜ਼ਰ ਸਥਾਨ ਹੈ ਕਾਲੂ
ਜੀ ਇਹ ਗੱਲ ਮੈਂ ਉਦੋਂ ਕਹਿਣੀ ਸੀ ਅੱਜ ਕਹਿ ਦਿੱਤੀ ਉਦੋਂ ਨਹੀਂ ਸੀ ਕਹੀ ਪਰ ਅੱਜ ਕਹਿ ਦਿੱਤੀ ਕਿ ਜਿਵੇਂ ਜਿਵੇਂ ਇਹਨਾਂ ਦੇ ਸਰੀਰ ਦਾ ਵਾਧਾ ਹੋਵੇਗਾ ਜਵਾਨ ਹੋਣਗੇ ਇਹਨਾਂ ਦਾ ਪ੍ਰਤਾਪ ਤੇਜ ਇਸ ਤਰ੍ਹਾਂ ਵਧੇਗਾ ਜਿਵੇਂ ਬਾਵਨ ਅਵਤਾਰ ਸੀ ਨਾ ਤੇ 52 ਇੰਚ ਦਾ ਕੱਦ ਬਣਾ ਕੇ ਆਏ ਤੇ ਬਲ ਨੂੰ ਆਖਿਆ ਵੀ 2.5 ਕਰੋੜ ਜ਼ਮੀਨ ਚਾਹੀਦੀ ਹੈ ਪਰ ਜਦੋਂ ਜ਼ਮੀਨ ਮਾਪਣ ਲੱਗੇ ਤੇ ਬੜਾ ਵੱਡਾ ਵਿਸਾਰ ਕਰ ਲਿਆ ਕਿੰਨੇ ਲੋਕ ਹੀ ਮਾਪ ਦਿੱਤੇ ਸੀ 2.5 ਕਰੋੜਾਂ ਵਿਚ ਕਹਿੰਦੇ ਏਦਾਂ ਜਿਵੇਂ ਜਿਵੇਂ ਕਰਨ ਹੋਣਗੇ ਇਹਨਾਂ ਦਾ ਪ੍ਰਤਾਪ ਬਾਵਨ ਅਵਤਾਰ ਵਾਂਗੂ ਜਿਵੇਂ ਬਾਵਨ ਦਾ ਸਰੀਰ ਵਧਿਆ ਸੀ ਇਸੇ ਤਰ੍ਹਾਂ ਇਹਨਾਂ ਦਾ ਤੇਜ ਪ੍ਰਤਾਪ ਵਧੇਗਾ
ਪੀਰ ਆਪਣਾ
ਵੱਡੇ ਵੱਡੇ ਪੀਰ ਤੇ ਵੱਡੇ ਵੱਡੇ ਮੀਰ ਬਾਦਸ਼ਾਹ ਉਹ ਵੀ ਇਹਨਾਂ ਦੀ ਆਨ ਮੰਨਣਗੇ ਉਹ ਵੀ ਇਹਨਾਂ ਦੇ ਚਰਨਾਂ ਦੇ ਵਿੱਚ ਆ ਕੇ ਨਮਸਕਾਰ ਕਰਨਗੇ
ਯੋਗੇ ਚਲ ਮਥੁਰਾ
ਹਰਦਿਆਲ ਜੀ ਦੇ ਜਿਹੜੇ ਇਸ਼ਟ ਸੀ ਉਹਨੇ ਉਹਨਾਂ ਵੱਲ ਵੀ ਤੁਲਨਾ ਦੇਣੀ ਸੀ ਨਾ ਤੇ ਪੰਡਿਤ ਹਰਦਿਆਲ ਜੀ ਦੇ ਇਸ਼ਟ ਸੀ ਭਗਵਾਨ ਕ੍ਰਿਸ਼ਨ ਜੀ ਉਹ ਕਹਿੰਦੇ ਜਿਵੇਂ ਮਥੁਰਾ ਵਿੱਚ ਭਗਵਾਨ ਕ੍ਰਿਸ਼ਨ ਦੀ ਪੂਜਾ ਹੁੰਦੀ ਸੀ ਇਸੇ ਤਰ੍ਹਾਂ ਇਹਨਾਂ ਦੀ ਪੂਜਾ ਹੋਵੇਗੀ
ਰਾਮ ਚੰਦ ਤੇ ਗੋਬਿੰਦ ਮਾਈ ਬਿਧ ਹੋਏ ਤਾਂ ਮੇਰੇ ਪੁੱਤ ਆਏ
ਮਾਰਾ ਵਾਲੇ ਗੁਣ ਨੇ ਜਿਵੇਂ ਜਿਵੇਂ ਇਹ ਵਧਣਗੇ ਜਵਾਨੀ ਚ ਜਾਣਗੇ ਤਿਵੇਂ ਤਿਵੇਂ ਇਹਨਾਂ ਦੇ ਉਹ ਗੁਣ ਆਪਣੇ ਆਪ ਇਹਨਾਂ ਵਿਚ ਪ੍ਰਗਟ ਹੋਣਗੇ ਉਹ ਆਉਣ ਵਾਲੇ ਸਮੇਂ ਚ ਤੁਸੀਂ ਪਤਿਆ ਕੇ ਅਜਮਾ ਕੇ ਦੇਖੋਗੇ ਕਿ ਜਿਹੜੀਆਂ ਗੱਲਾਂ ਮੈਂ ਹੁਣ ਕਹੀਆਂ ਨੇ ਉਹ ਆਉਣ ਵਾਲੇ ਸਮੇਂ ਚ ਪ੍ਰਗਟ ਹੋਣਗੀਆਂ
ਕੋਈ ਹਜਾਰ ਕੇ ਪਿਆ ਗੁਮਾਤਾ ਮਨ ਧੰਨ ਜੇ ਮਨ ਕਰ ਮਨ
ਅਚਾਰਿਆ ਹੋਣਗੇ ਇਸ ਤਰ੍ਹਾਂ ਜਿਵੇਂ ਵੇਦ ਵਿਆਸ ਜੀ ਬੜੇ ਵਿਦਵਾਨ ਕਿਉਂਕਿ ਉਸ ਸਮੇਂ ਵਿਆਸ ਤੋਂ ਉੱਚਾ ਕੋਈ ਵਿਦਵਾਨ ਨਹੀਂ ਸੀ ਜਦੋਂ ਪੰਡਿਤ ਜੀ ਇਹ ਗੱਲ ਕਹਿ ਰਹੇ اور جگت گرو گرو نانک صاحب جی کے چرنوں میں کسی مورخ نے بھی آ کے نمسکار کی تم بھی دیش ویاس کی تگری پراپت ہو گئی. گردیو جی نے مورخان بھی وید ویاس بنا دیتا سی پر پنڈت ہردیال جی کی بھاونا سی انہوں نے سمے وید ویاس سب کو بڑا ودوان سی. وہ کہنے لگا جی انہوں نے تولے ودوان ہون گے وہ بندے تن ہو جان گے جہے من کر کے انہوں منگ گے وہ مالک تن ہو جان گے انہوں کا جنم تن ہو جائے گا. ست پر شردا جی اپنے پتر سے شردا دھارن کرو اور شردا دھارن کر کے جیڑی تن کی پریت ہے یہ چوکی سمجھو یہ سدا نہیں رہنا یہ تو ہے ہی کوڑ مٹھیا اپنے پتر پرتی من سے شردا دھارن کرو بھی وہ پرمیشر روپ نے اور تن کی پریت نو چوکی سمجھ کے دور کر دے.
پر
پرم سروپ اکال پورک پرمیشر پرماتما کا ست چیتن آنند سروپ سروپ نے پرتک جڑے چڑ اچڑ جڑ سے چیتن جڑ سے چیتن کا مول نے انہوں وہ سروپ جان کے انہوں سے شردا دھارن کرو اور تن کی جڑی پریت ہے پوڑی جان کے سوکھی جان کے تیاگ دو.
کالو
جی بڑے گسے چائے کہنے جی منہ تانا گھوڑا ہوتا نا بھی بڑا زور نال قابو کرنے واسطے منہ کڈیالا پا دیا جا رہا کڈیالے والا نرام کھچ کے قابو کر لیا جا رہا کہ جدو سنگا جی آئے ادو تو بڑے گسے منہ تانے گھوڑے کے تل پر پنڈت جی نے جدو اگو بچن سنائے تو سنتے کہ مانو منہ چ جی لگام پی جی ادا کہ وہ تھانے گھوڑے واگ کھچ لیا پنڈت جی نے کہے بچن طبقہ کے سمان بن گئے.
امیر پیالہ والا
اس طرح کہہ دئیے بھی جیڑی اپما کر رہے سن پنڈت ہردیال جی گرو نانک صاحب جی وہ سمندر سن وہ امرت کا سمندر اور اس امر کے سمندر میں جڑی اکتیاں سنا رہے اکتیاں جگتیاں بھی ادا گرو نانک صاحب کی یہ رحما ہوگی یہ بڑیائی ہوگی وہ مانو اس امر کے سمندر چ قیمتی موتی نے وہ قیمتی موتیاں کے سمان ہیں وہ موتیاں کی قیمتی مالا ہے.
سات من سی وہ قیمت
ساگ ویچن والی موتیاں کی قیمتی مالا کا مل نہیں نہ جانتی یہ تو پنڈت ہردیال جی نے جہی حکما گرو نانک صاحب جی کہی نہ وہ پہلا بہتا کالو ملی نہیں جائے ہوئے جی تھی کہہ رہے ہو گئے پر مینو تو کچھ یہو جہ نظر نہیں آتا جو تھی کہتے جی ہو گئے کیونکہ من کے یہی سمجھا ہوا بھی کرنکار بھی میرا پتر ہے پتر روپ کر کے نظر آ رہے ہیں حالانکہ پنڈت ہردیال جی نے بڑے گن کہے پر کہنے جی موتیاں کی مالا کا مل ساگ ویچن والی نہیں نہ پا سکتی ایسا پیٹا مہتا کالو جی نے پنڈت ہردیال جی کے بدن سن کے بھی ان سنے جی کر
دیتے
واپس آ گئے تھے پھر سنسار کے کما کارا پھر مت کھچت ہو گئی من پھر اسی طرح سنسار کے کارا بہارا کھچت ہو گیا پنڈت جی نے جہاں بچن کہے سن سنے ان سنے جی کر دیتے انہوں نے اپنے من چ نہیں منیا بھی یہ نرنکار نے ست چیتن ند سروپ نے یہ نہیں جانے کہتے سنسار کے کارا بہارا پھر سرتی جہی پیٹا جی کی کھچت ہو
گئی
اس طرح سما بیتیا سما جس ویل بیتیا دن پرتیت ہوا
روپ بھل جاوا پان اپنے پان اپنے بوجھ کھویا
رام کا سما ہو گیا ماتا جی اپنے لال ستگرو گرو نانک صاحب کے سروپ نو ویخ ویخ بلہار جاتے ਵਾਰੇ ਵਾਰੇ ਜਾਂਦੇ ਮਾਤਾ ਤ੍ਰਿਪਤਾ ਜੀ ਆਪਣੇ ਹੱਥੀ ਲੰਗਰ ਪਾਣੀ ਛਕਾਉਂਦੇ ਤੇ ਮਾਤਾ ਜੀ ਨੇ ਆਪ ਆਪਣੇ ਹੱਥੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭੋਜਨ ਛਕਾਇਆ, ਦੁੱਧ ਛਕਾਇਆ ਹੈ। ਹੱਥੀ ਲੰਗਰ ਪਾਣੀ ਛਕਾਉਣ ਤੋਂ ਬਾਅਦ ਹੱਥੀ ਦੁੱਧ ਤਿਆਰ ਕੇ ਮਾਤਾ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਨਾਲ ਲੈ ਕੇ ਬੜੇ ਸੋਹਣੇ ਪਲਘੇ ਦੇ ਉੱਤੇ ਲੇਟ ਗਏ। ਰਾਤਰੀ ਦਾ ਸਮਾਂ ਸੀ, ਸਤਿਗੁਰੂ ਜੀ ਨੂੰ ਵੀ ਪਲਘੇ ਤੇ ਲਿਟਾ ਕੇ ਸੁਲਾ ਦਿੱਤਾ। ਆਪ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਮਾਤਾ ਜੀ ਲੇਟ ਗਏ।
ਪਲਕ ਜੁਟੀ ਸਤਿਗੁਰ
ਮਹਾਰਾਜ ਜੀ ਦੇ ਜੁੜੇ ਹੋਏ ਬੜਾ ਸੁੰਦਰ ਮੁਖ ਮੇਰੇ ਸਾਹਿਬ ਜੀ ਦਾ ਏਸਾ ਜਾਪਦਾ ਵੀ ਸਤਿਗੁਰੂ ਜੀ ਦਾ ਮੁੱਖ ਮੰਡਲ ਖੁਸ਼ੀਆਂ ਦਾ ਘਰ ਹੋਵੇ। ਜਿਹੜਾ ਇਸ ਸਰੂਪ ਨੂੰ ਮੁੱਖ ਮੰਡਲ ਨੂੰ ਤੱਕ ਲਵੇ ਉਹਨੂੰ ਸਰਬ ਖੁਸ਼ੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ। ਐਸਾ ਮਹਾਰਾਜ ਜੀ ਦਾ ਮੁੱਖ ਮੰਡਲ ਸੁੰਦਰ ਆਪਾਂ ਨਾਲ ਖੋਲ ਰਿਹਾ ਹੈ। ਰਾਤ ਬੀਤ ਗਈ, ਜਦੋਂ ਸਵਾ ਕਪਹਿਰ ਤਿੰਨ ਪਹਿਰ ਬੀਤ ਗਏ ਤੇ ਕਹਿੰਦੇ ਸਵਾ ਕਪਹਿਰ ਰਾਤ ਬਾਕੀ ਰਹਿੰਦੀ ਤੇ ਸਵਾ ਕਪਹਿਰ ਰਾਤ ਰਹਿੰਦਿਆਂ ਮਾਤਾ ਤ੍ਰਿਪਤਾ ਜੀ ਨੇ ਇੱਕ ਸੁਪਨਾ ਦੇਖਿਆ। ਸਤਿਗੁਰੂ ਗੁਰੂ ਨਾਨਕ ਸਾਹਿਬ ਨਾਲ ਹੀ ਲੇਟੇ ਹੋਏ ਨੇ, ਉਹਨਾਂ ਨੂੰ ਦੇਖਦੇ ਬੁਲਾਰ ਕਰਦਿਆਂ ਮਾਤਾ ਜੀ ਦੀ ਵੀ ਅੱਖ ਲੱਗ ਗਈ ਤੇ ਖੇਤਰ ਮੁੰਡਦਿਆਂ ਸਵਪਨ ਅਵਸਥਾ ਚ ਚਲੇ ਗਿਆ। ਜਾਗਰ ਤੋਂ ਸਵਪਨ ਅਵਸਥਾ ਚ ਗਏ ਤੇ ਸਵਾ ਕਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਦੇ ਸਮੇਂ ਮਾਤਾ ਜੀ ਨੇ ਇੱਕ ਸੁਪਨਾ ਦੇਖਿਆ।
ਸੁੰਦਰ ਵਿਸਤਾਰਕ ਬ੍ਰਿੰਦਾ ਮਿਲ ਕਰ ਆਏ ਕਰਦੇ ਬੰਦਾ।
ਕੀ ਵੇਖਦੇ ਨੇ ਮਾਤਾ ਜੀ ਕੇ ਬੜੇ ਬੜੇ ਸੁੰਦਰ ਸਰੂਪ ਵਾਲੀਆਂ ਦੇਵਾਂਗਣਾ, ਇਹਨਾਂ ਦੇ ਸਰੂਪ ਚੋਂ ਪ੍ਰਕਾਸ਼ ਹੀ ਪ੍ਰਕਾਸ਼ ਨਜ਼ਰ ਆਉਂਦੇ ਦੇਸ਼ ਦੇ ਉਹ ਸਭ ਇਕੱਠੇ ਹੋ ਕੇ ਆਪੋ ਆਪਣੇ ਵਿਮਾਨਾਂ ਦੇ ਆਕਾਸ਼ ਤੋਂ ਥੱਲੇ ਉਤਰ ਰਹੇ। ਮਾਤਾ ਜੀ ਨੇ ਸੁਪਨਾ ਦੇਖਿਆ ਅੰਮ੍ਰਿਤ ਵੇਲੇ ਕਿ ਦੇਵ ਸਰੂਪ ਨੇ ਤੇ ਬੜੇ ਬੜੇ ਸੁੰਦਰ ਉਹਨਾਂ ਦੀਆਂ ਆਭਾਵਾਂ ਪ੍ਰਕਿਰਤੀਆਂ ਕਿਰਤੀਆਂ ਨਜ਼ਰ ਆਉਂਦੀਆਂ ਨੇ ਔਰ ਉਹ ਮਾਤ ਲੋਕ ਦੀ ਧਰਤੀ ਤੇ ਆਏ ਨੇ ਮਿਲ ਕੇ ਤੇ ਬੜਾ ਆਨੰਦ ਕਰ ਰਹੇ ਨੇ।
ਮੰਜਰ ਹੱਥਾਂ
ਦੇ ਵਿੱਚ ਫੁੱਲ ਫੜੇ ਹੋਏ ਨੇ, ਫੁੱਲਾਂ ਨਾਲ ਉਹਨਾਂ ਨੇ ਬੁੱਕਾਂ ਭਰੀਆਂ ਹੋਈਆਂ ਆਪਣੀਆਂ ਬੁੱਕਾਂ। ਉਹ ਫੁੱਲ ਵੀ ਇਹ ਧਰਤੀ ਦੇ ਨਹੀਂ ਹਨ, ਫੁੱਲ ਵੀ ਬੜੇ ਹੈਰਾਨੀ ਵਾਲੇ ਸਵਰਗਪੁਰੀ ਦੇ ਨੇ ਕਿਉਂਕਿ ਉਹ ਦੇਵਤੀ ਨਜ਼ਰ ਆਏ ਸੀ ਸਵਰਗਪੁਰੀ ਤੋਂ ਆਏ ਹੋਏ ਤੇ ਕਹਿੰਦੇ ਬੁੱਕਾਂ ਉਹਨਾਂ ਦੀਆਂ ਫੁੱਲਾਂ ਨਾਲ ਭਰੀਆਂ ਹੋਈਆਂ, ਮਲਿਆਦਰ ਚੰਦਨ ਨੂੰ ਘਟਾ ਕੇ ਜਿਹਦੇ ਵਿੱਚ ਕਪੂਰ ਆਦਿਕ ਪਾਇਆ ਹੋਇਆ ਬੜੀ ਸੁਗੰਧੀ ਵਾਲਾ, ਉਹ ਸੋਹਣੇ ਸੋਹਣੇ ਚਰਚਨ ਕਰਨ ਵਾਸਤੇ ਸੁਗੰਧੀਦਾਰ ਵਸਤੂਆਂ ਇੱਧਰ ਫੁਲੇਲ ਉਹ ਲੈ ਕੇ ਆਏ ਹਨ।
ਦੇਖਾ ਇੱਕ ਸਿੰਘਾਸਨ ਸੁੰਦਰ ਸੁੱਚੇ ਮਾਲਕ ਜਾਚਣ ਚਰੰਦਰ।
ਦੇਖਿਆ ਮਾਤਾ ਜੀ ਨੇ ਵੀ ਦੇਖਦੇ ਆਏ ਨੇ ਤੇ ਸਾਹਮਣੇ ਇੱਕ ਬੜਾ ਸੋਹਣਾ ਸਿੰਘਾਸਨ, ਉਸ ਸਿੰਘਾਸਨ ਦੇ ਵਿੱਚ ਬੜੀਆਂ ਸੋਹਣੀਆਂ ਕੀਮਤੀ ਮਣੀਆਂ ਜੜੀਆਂ ਨੇ। ਸੁਪਨੇ ਵਿੱਚ ਮਾਤਾ ਜੀ ਨੂੰ ਨਜ਼ਰ ਆ ਰਿਹਾ ਤੇ ਬੜਾ ਸੁੰਦਰ ਸਿੰਘਾਸਨ, ਉਹਦੇ ਵਿੱਚ ਸੁੱਚੇ ਮੋਤੀ ਤੇ ਮਾਣਕ ਬੜੇ ਸੋਹਣੇ ਜੜੇ ਹੋਏ ਤੇ ਦੇਵਤਿਆਂ ਨੇ ਪਹਿਲਾਂ ਉਸ ਸਿੰਘਾਸਨ ਨੂੰ ਸਵਾਰਿਆ ਆਪਣੇ ਹੱਥੀ, ਉਹਦੇ ਤੇ ਚਰਚਨ ਕੀਤਾ ਸੁਗੰਧੀਆਂ ਦਾ। ਇਹ ਬਹੁਤ ਸੁੰਦਰ ਸਿੰਘਾਸਨ ਹੈ।
ਸੋਹਣੇ
ਦੇ ਸਿੰਘਾਸਨ ਤੇ ਮਾਤਾ ਤ੍ਰਿਪਤਾ ਜੀ ਨੇ ਆਪਣੇ ਪੁੱਤਰ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਬੈਠਿਆ ਦੇਖਿਆ। ਇਹ ਸਤਿਗੁਰੂ ਨਾਨਕ ਸਾਹਿਬ ਜੀ ਉਹ ਸਿੰਘਾਸਨ ਤੇ ਬੈਠੇ ਇਹੋ ਜੀ ਸੋਹਣੀ ਸੋਭਾ ਨਾਲ ਸੋਭ ਰਹੇ ਨੇ ਤੇ ਕਰੋੜਾਂ ਕਾਮ ਦੇ ਵੀ ਮੇਰੇ ਸਾਹਿਬ ਜੀ ਦੇ ਸਾਹਮਣੇ ਫਿੱਟੇ ਪਏ ਨੇ। ਕਰੋੜਾਂ ਕਾਮਦੇਵ ਸਭ ਤੋਂ ਸੁੰਦਰ ਮੰਨਿਆ ਤੇ ਕਰੋੜਾਂ ਕਾਮਦੇਵਾਂ ਦੀ ਆਭਾ ਵੀ ਸਤਿਗੁਰੂ ਜੀ ਦੇ ਸਾਹਮਣੇ ਸੁੰਦਰਤਾ ਦੇ ਸਨਮੁਖ ਫਿੱਕੀ ਪ੍ਰਤੀਤ ਹੋ ਰਹੀ ਹੈ।
ਅੰਜਲੀ ਜੋਰੀ ਸੰਤ ਮੇਰੇ ਮਨ ਪ੍ਰੀਤ ਨਾ
ਆ ਕੇ ਸਤਿਗੁਰੂ ਜੀ ਨੂੰ ਜਗ੍ਹਾ ਪੂਜ ਰਹੇ ਨੇ ਉਹ ਦੇਵਤੇ, ਬਾਰ ਬਾਰ ਆ ਕੇ ਮੱਥਾ ਟੇਕਦੇ ਬਾਰ ਉਹਦੇ ਸਭ ਦੇਵਤੇ ਲੰਮਾ ਕਤਾਰਾਂ ਵਿੱਚ ਜੁੜੇ ਨਮਸਕਾਰਾਂ ਕਰਦੇ ਨੇ, ਖੁਦ ਮਹਾਰਾਜ ਜੀ ਦੇ ਚਰਨਾਂ ਚ ਰੱਖਦੇ ਨੇ। چندن کا چرچن کرتے ہیں، کپور کا چرچن کرتے ہیں، سگندھی دار وستو کا چرچن کر کے پوجا کر کے بڑے پیار نال بینتیاں کرتے ہیں، ان پیار نال کہتے بھی مانو پریم دیا مورتیاں ہی بنے ہونا
اس پہ جی جی بچنی اچار
مہاراج جی کی استعمال کرتے ہیں بڑی اکتیاں جی جی کار کرتے دیو مہاراج جی کی پوجا کرتے ہیں نال استعمال کرتے نال ستگرو جی کی جی جی کار کرتے
ہیں پاو پراپت
مہاراج تھی پاون پرم پورک پراتن سروپ ہو آپ جی کا پار قرار نہیں ہے
جو پی کر الگ کے دیون ارگ کے
سہارا دن واسطے بیٹیاں کی کل بچے ستگرو جی پرمیشر جی آپ کی مات لوگ کی دھرتی سے پرگٹ ہوئے ہوگت
جگت مل چن چرن کو کل مل دن چند چرن
کو سنسار چ پرگٹاوا کرنے اور کرجگ کے پاپا کا ناش کرنے دب سے پکھنڈیاں ڈرن واسطے آپ کی مات لوک چاہے ہو
گل میں پالن پنکھ نرم سنگت جگت چرن
جگ کے جیوان شریش مارگ بکھاؤ واسطے سب سنگت کا مارگ دھڑ کرا واسطے جگت کے جیوان تارن واسطے یہ نرنکار جی اے ستگرو گرو نانک صاحب جی آپ جی مات لوک آئے ہو
نام جپا دھیان چرن کو
نام جپاؤ واسطے اور پرمیشر کے چرنا کا دھیان کرنے
بھگتن کو گہا جنم مرن کو
بھگتان کے دکھا نو ہر خرن کھڑ کے اور انہوں نے سکھ دن واسطے جنم سے مرن کٹن لی آپ جی آئے ہو
شرن
کو شرن چ پہن ان آسرا دن واسطے آپ جی آئے ہو
مت کچال کرم ہرن کو
مت کا ناش کرن لی کچال جڑے پہرے کرما لگے ہوئے لوگ نے انہوں سیدھے رستے سے چلا کرما کا ناش کرنے آئے ہوئے
میر سن کرم شرن
وڈے پیر میر جڑے ہنکاری نے انہوں کے ہنکار کو توڑ واسطے اترے
ہوئے
واہگرو 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 یہ جات جپاؤ نہیں یہ جات جپاؤ نہیں تو جپن نہیں تھی اس مات لوک کی دھرتی سے آئے ہوئے نرنکار آپ جی کی جی ہو اس طرح دیو سے ستگرو جی کی حکما کردیا جی جی کار کر رہے
ہیں
اپنے مکھوں دیو سے ستگرو جی کی حکما کر کے مہاراج جی کے پوتر پاون چرن کمل منا کے نمسکار کر کے
اپنے لوگ کو جی جی آئے
سب آپ اپنی کڑیاں نو واپس مڑ کے جتوں جتوں آئے سن
جج پی ہیر کر ماتا جی
جدو سپنے چ سب کچھ دیکھا تو بڑے حیران ہوئے اپنے پتر کی گت ماتا جی نو سمجھ نہیں آ رہی
پیر دے سمارے جاتی سکھ کر دے کن لگے
سب گھبرا کے ماتا جی اکھا کھلیاں جدو دیوتے گئے نا تو اکھا کھلیاں تو سپنا چھٹیا ستگرو گرو نانک صاحب جی نے شریر کے انگاں نو دھیان دیکھن لگے بھی کتنے کچھ ہویا تھا نہیں بڑے دھیان ماتا جی ستگرو جی کے انگاں نو دیکھن لگے
چرچت ہے سارے وہ سگند سوچے نیارے
دیکھیا کہ ستگرو جی کا سارا شریر چندن دے مہک نال مہک رہا چندن نال شریر چرچیا ہوا فل مہاراج جی کے چرنا پے ہوئے نظر آئے ماتا جی نو کہتے جی سپنے دیکھے وہ سامنے سارا شریر پوجیا ہوا نظر آیا یہ سارے شریر کی پوجا ہوئی ہے چندن کا اوپر چرچن ہو رہا ہے
جو سارے مانے میں پھر چاہے ਸਾਜ ਕੇ ਸੁਪਨਾ
ਪਿਆ ਮਾਤਾ ਜੀ ਨੇ ਵੀ ਇਹ ਸੁਪਨਾ ਸੀ ਨਾ ਸੱਚ ਦੀ ਸਮਝ ਨਹੀਂ ਆਈ। ਧਿਆਨ ਨਾਲ ਅੱਖਾਂ ਮਲ ਕੇ ਦੁਬਾਰਾ ਤੱਕਦੇ ਫਿਰ ਅੰਗਾਂ ਨੂੰ ਵੇਖਦੇ ਤੇ ਅੰਗਾਂ ਤੇ ਬਾਕੀ ਚੰਦਨ ਚਰਚਿਆ ਹੋਇਆ ਤੇ ਹੈਰਾਨੀ ਨਾਲ ਵੇਖਦੇ ਤੇ ਸਧਰਮ ਦੇ ਇਹ ਸੁਪਨਾ ਸੀ ਨਾ ਸੱਚ
ਦੀ ਮਾਤਾ ਮੈਂ ਹੋਈ ਨਹੀਂ ਕਹਿ ਮਾਤਾ।
ਉਹਨਾਂ ਨੂੰ ਵਿਚਾਰਾ ਕਰਕੇ ਮਾਤਾ ਜੀ ਬੜੇ ਵਿਆਕੁਲ ਹੋ ਰਹੇ ਨੇ ਪਰ ਨਿਰਣਾ ਨਹੀਂ ਹੋ ਰਿਹਾ ਵੀ ਇਹ ਸੱਚ ਸੀ ਜਾਂ ਝੂਠ ਸੀ, ਕਿਉਂ ਜੇ ਸੱਚ ਹੁੰਦਾ ਤੇ ਸਾਹਮਣੇ ਜਾਗਦਿਆਂ ਨੂੰ ਦਿਸਦਾ, ਜੇ ਝੂਠ ਹੁੰਦਾ ਸੁਪਨਾ ਤੇ ਸਰੀਰ ਦੇ ਉੱਤੇ ਆ ਚੰਦਨ ਸਾਹਮਣੇ ਨਜ਼ਰ ਆ ਰਿਹਾ ਮੈਂ ਕੀ ਨਿਰਣਾ ਕਰਾਂ। ਇੱਦਾਂ ਮਾਤਾ ਜੀ ਸੋਚਣ ਲੱਗੇ
ਸੁਖ ਦੀ ਮੇਲਾ ਮਨ ਮੈਂ ਸਾਨੂੰ ਤੇ ਅਵਤਾਰ ਹੱਥ ਦੀ ਦਿਸ਼ਾ
ਸਮਝ ਲਿਆ ਵੀ ਆਪਣੇ ਪੁੱਤਰ ਦੀ ਮਹਿਮਾ ਨੂੰ ਕਿ ਇਹ ਕੋਈ ਅਵਤਾਰੀ ਪੁਰਖ ਨੇ, ਇਹ ਤਾਂ ਅਵਤਾਰ ਨੇ, ਇਹ ਨਿਰੰਕਾਰ ਦਾ ਹੀ ਅਵਤਾਰ ਨੇ। ਇਹ ਮਾਤਾ ਜੀ ਨੂੰ ਸਮਝ ਆ
ਗਏ ਆਏ
ਚਰਨਾ ਨੂੰ ਪੂਜਣ ਵਾਸਤੇ ਦੇਵਤੇ ਆਏ ਹਨ।
ਕਰੀ ਆਪ ਚਿਤ ਪ੍ਰੀਤ ਸੋ ਬਾਹਰ ਬਾਹਰ ਸਿਰਨ ਆਏ।
ਆਪ ਉਹਨਾਂ ਦੇਵਤਿਆਂ ਨੇ ਮੱਥਾ ਟੇਕਿਆ ਤੇ ਮਾਤਾ ਜੀ ਸਮਝ ਗਏ ਵੀ ਇਹ ਤਾਂ ਅਵਤਾਰ ਨੇ। ਹੁਣ ਮਾਤਾ ਜੀ ਭੁੱਲ ਗਏ ਵੀ ਮੇਰੇ ਪੁੱਤਰ ਨੇ, ਹੁਣ ਮਾਤਾ ਨੇ ਵੀ ਇਹੀ ਵੇਖਿਆ ਵੀ ਇਹ ਤਾਂ ਨਿਰੰਕਾਰ ਨੇ ਤੇ ਆਪ ਵੀ ਮੱਥਾ ਟੇਕਣ ਲੱਗ ਪਏ ਸਤਿਗੁਰਾਂ ਨੇ।
ਸੁਪਨੇ ਕੀ ਮਿਆਈ ਅਬ ਲੋਚਰ ਵਿਦਤ ਦਿਸਾਏ।
ਮੈਂ ਤਾਂ ਸੁਪਨੇ ਦੀ ਮਿਆਈ ਵੇਖਿਆ ਸੀ ਪਰ ਸਰੀਰ ਦੇ ਉੱਤੇ ਹਾਲੇ ਵੀ ਚੰਦਨ ਦੇ ਚਿੱਟੇ ਪਏ ਹੋਏ ਨੇ।
ਵਿਚਾਰ ਕਰਦਿਓ ਪਰਮਾਤੂ ਜਿਹੜੇ ਬਿਮਾਰ ਚੰਦ ਬੱਜਿਆ
ਵਿਚਾਰ ਕਰਦਿਆਂ ਕਹਿੰਦੇ ਇਹਨਾਂ ਨੂੰ ਦਿਨ ਚੜ ਗਿਆ, ਮਾਤਾ ਜੀ ਨੂੰ ਨੀਂਦ ਨੀ ਪਈ ਮੁੜ ਕੇ ਅੰਮ੍ਰਿਤ ਵੇਲੇ ਤੋਂ ਬਾਅਦ। ਕਹਿੰਦੇ ਨੇਤਰ ਖੁੱਲ ਗਏ, ਖੁੱਲੇ ਹੀ ਰਹੇ ਤੇ ਦਿਨ ਚੜ ਗਿਆ, ਪ੍ਰਕਾਸ਼ ਹੋ ਗਿਆ।
ਗਿਆਨੀ ਨਾਨਕ ਜੀ ਮਨ ਮਾਤਾ ਤਾਂ ਨਹੀਂ ਤਬ ਵੋ ਸਤਨਾਮ
ਕਰੇ। ਜਾਣੀ ਜਾਣ ਗੁਰੂ ਨਾਨਕ ਸਾਹਿਬ ਨੇ ਨੇਤਰ ਖੋਲੇ, ਦੇਖਿਆ ਮਾਤਾ ਜੀ ਅੱਜ ਹੋਰ ਹੀ ਰੰਗ ਚ ਬੈਠੇ ਨੇ ਤੇ ਵੇਖਦਿਆਂ ਮੇਰੇ ਸਹਿਬ ਸੱਚੇ ਪਾਤਸ਼ਾਹ ਨੇ ਫਿਰ ਮੋਹ ਦੀ ਤਨਾਤ ਉੱਤੇ ਪਾ ਦਿੱਤੀ ਮਾਂ ਨੇ, ਫਿਰ ਅੰਦਰੋਂ ਮਮਤਾ ਜਗਾ ਦਿੱਤੀ, ਮੋਹ ਦੀ ਤਨਾਤ ਉਸੇ ਵੇਲੇ ਮਾਤਾ ਜੀ ਉੱਤੇ ਕਾਣ ਦਿੱਤੀ। ਅੱਖਾਂ ਖੋਲੀਆਂ ਤੇ ਮੂੰਹ ਰੁੱਖਾ ਜਿਹਾ ਬਣਾ ਕੇ ਬੱਚਿਆਂ ਵਾਂਗੂ ਮੇਰੇ ਸਾਹਿਬ ਜੀ ਕਹਿੰਦੇ ਮਾਂ ਭੁੱਖ ਲੱਗੀ ਹੈ। ਇਹ ਗੱਲ ਕਹਿਣ ਦੀ ਦੇਰੀ ਸੀ ਤੇ ਮਾਂ ਦੇ ਉਸੇ ਵੇਲੇ ਮੋਹ ਦਾ ਪਰਦਾ ਪੈ ਗਿਆ, ਭੁੱਲ ਗਏ ਕਿ ਰਾਤ ਕੀ ਸੁਪਨਾ ਦੇਖਿਆ ਸੀ, ਕੀ ਖੇਡ ਹੋਈ ਸੀ, ਸਭ ਕੁਝ ਵਿਸਰ ਗਿਆ ਜਦੋਂ ਮੋਹ ਦੀ ਕਨਾਤ ਪੈ ਗਈ।
ਭੁੱਲੀ ਸਕਲ ਵਿਚਾਰਾ ਲੱਖੀ ਸੁਪਨੇ ਸਾਰੀ
ਗੱਲ ਭੁੱਲ ਗਈ ਮਾਤਾ ਤ੍ਰਿਪਤਾ ਜੀ ਨੂੰ, ਬਸ ਇਹੀ ਸੋਚਦੇ ਕਿ ਮੇਰੇ ਪੁੱਤਰ ਨੂੰ ਭੁੱਖ ਲੱਗੀ ਹੈ, ਮੈਂ ਹੁਣੇ ਕੁਝ ਖਾਣ ਨੂੰ ਲਿਆਉਂਦੀ। ਇਸ ਤਰ੍ਹਾਂ ਉਸੇ ਵੇਲੇ ਮੂੰਹ ਮਨ ਚ ਜਾਗ ਪਿਆ।
ਜਿਨ੍ਹਾਂ ਨੂੰ
ਲਿਆ ਕੇ ਭੋਜਨ ਛਕਣ ਨੂੰ ਦਿੱਤਾ ਉਸੇ ਤਰ੍ਹਾਂ ਵੇਖਣ ਲੱਗ ਪਏ ਮਾਤਾ ਜੀ ਜਿਵੇਂ ਪਹਿਲਾਂ ਪੁੱਤਰ ਰੂਪ ਕਰਕੇ ਵੇਖਦੇ ਸਨ।
ਅਸਲ ਸਜਣ ਮਿਲੇ ਬਾਲ ਦੇ ਜਾਲ
ਸਤਿਗੁਰੂ ਦੇ ਘਰੋਂ ਭੋਜਨ ਛਕਿਆ ਸਾਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਜਿੱਥੇ ਬਾਹਰ ਬੱਚੇ ਖੇਡਦੇ ਸਨ ਉਹਨਾਂ ਬਾਲਕਾਂ ਦੀ ਖੇਡ ਦੇ ਵਿੱਚ ਜਾ ਮਿਲੇ ਹਨ। ਚਰਣਾਂ ਦੇ ਵਿੱਚ ਪਾਏ ਹੋਏ ਕੰਗਣ ਖੜਕਦੇ ਨੇ, ਲੱਤ ਨਾਲ ਬੱਧੀ ਹੋਈ ਸੜਾਕੀ ਖੜਕਦੀ ਹੈ, ਬਾਲਕਾਂ ਦੇ ਨਾਲ ਵਿਚਰ ਕੇ ਸਾਹਿਬ ਜੀ ਬਾਲ ਲੀਲਾ ਕਰਦਿਆਂ ਕਰਦਿਆਂ ਕੌਤਕ ਕਰਦਿਆਂ ਕਰਦਿਆਂ ਗਲੀ ਬਾਜ਼ਾਰ ਤੋਂ ਬਾਹਰ ਤੋਂ ਚਲੇ ਗਏ। ਮਾਤਾ ਤ੍ਰਿਪਤਾ ਜੀ ਵੇਖ ਵੇਖ ਕੇ ਉਸੇ ਤਰ੍ਹਾਂ ਵੇਖ ਰਹੇ ਨੇ ਵੀ ਮੇਰਾ ਪੁੱਤਰ ਹੀ ਰਾਤ ਵਾਲੀ ਸਾਰੀ ਗੱਲ ਮਾਤਾ ਜੀ ਨੂੰ ਵਿਸਰ ਗਈ ਹੈ। ਇਹੋ ਜਿਹੀ ਕਲਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਵਰਤਾਈ ਹੈ, ਜਿਨ੍ਹਾਂ ਦੀ ਪੂਜਾ ਦੇਵੀ ਦੇਵਤੇ ਪ੍ਰਕਾਸ਼ ਰੂਪ ਚ ਕਰਨ ਆਏ ਸਨ ਪਰ ਮਾਤਾ ਜੀ ਨੂੰ ਕੇਵਲ ਸਵਪਨ ਰੂਪ ਦੇ ਵਿੱਚ ਹੀ ਸਭ ਨਜ਼ਰ ਆਏ ਨੇ। ਇਹ ਸਤਿਗੁਰੂ ਜੀ ਦੀ ਆਪਣੀ ਲੀਲਾ ਹੈ, ਇੱਥੇ ਆ ਕਰਕੇ ਕਹਿਣਾ ਪੈਂਦਾ ਤੁਮਰੀ ਜਤ ਮਿਸ ਤੁਮ ਹੀ ਜਾਣੇ ਨਾਨਕ ਦਾਸ ਸਦਾ ਕੁਰਬਾਨੀ ਸਾਹਿਬ ਜੀ ਦੇ ਹੋਰ ਕੌਤਕ ਕਰਤਾ ਦੇ ਅਗਲਿਆਂ ਪ੍ਰਸੰਗਾਂ ਦਾਸ ਜੀ ਸਰਵਨ ਕਰੋਗੇ।